You're with SBS Radio.
ਇੱਕ ਪਾਸੇ ਆਸਟ੍ਰੇਲੀਆ ਊਰਜਾ ਸੰਕਟ ਅਤੇ ਵੱਧਦੀਆਂ ਕੀਮਤਾਂ ਨਾਲ ਜੂਝ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਇੱਕ ਨਵੀਂ ਰਿਪੋਰਟ ਇਹ ਦਰਸਾਉਂਦੀ ਹੈ ਕਿ ਦੇਸ਼ ਨਵਿਆਉਣਯੋਗ ਤਕਨਾਲੋਜੀ ਨੂੰ ਲੈ ਕੇ ਕਿੱਥੇ ਖੜ੍ਹਾ ਹੈ। ਊਰਜਾ ਉਦਯੋਗ ਦੇ ਮਾਹਿਰ ਇਸ ਹਫ਼ਤੇ ਵਿੱਚ ਸਿਡਨੀ ਐਨਰਜੀ ਫੋਰਮ ਵਿੱਚ ਮੀਟਿੰਗ ਕਰ ਰਹੇ ਨੇ ਤਾਂ ਜੋ ਇਸ ਬਾਰੇ ਗੱਲ ਕੀਤੀ ਜਾ ਸਕੇ ਕਿ ਕਿਵੇਂ ਨਵਿਆਉਣਯੋਗਾਂ ਨੂੰ ਨੈੱਟ ਜ਼ੀਰੋ ਦੇ ਮਾਰਗ ਉੱਤੇ ਵਰਤਿਆ ਜਾ ਸਕੇ। ਪੇਸ਼ ਹੈ ਜਸਦੀਪ ਕੌਰ ਗਿੱਲ ਦੀ ਜ਼ੁਬਾਨੀ ਇਹ ਖਾਸ ਰਿਪੋਰਟ। ਆਸਟ੍ਰੇਲੀਅਨ ਅਕੈਡਮੀ ਆਫ ਟੈਕਨੋਲੋਜੀਕਲ ਸਾਇੰਸਿਸ ਐਂਡ ਇੰਜੀਨੀਅਰਿੰਗ ਨੇ ਇੱਕ ਨਵੀਂ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਇਹ ਸੁਝਾਅ ਸ਼ਾਮਿਲ ਕੀਤੇ ਗਏ ਨੇ ਕਿ ਕਿਵੇਂ ਨਵਿਆਉਣਯੋਗ ਊਰਜਾ ਦੇਸ਼ ਦੇ ਮੌਜੂਦਾ ਊਰਜਾ ਸੰਕਟ ਨਾਲ ਨਜਿੱਠਣ ਵਿੱਚ ਮਦਦ ਕਰ ਸਕਦੀ ਹੈ। ਆਸਟ੍ਰੇਲੀਆ ਵਿੱਚ ਬਿਜਲੀ ਉਤਪਾਦਨ ਦੀ ਲਾਗਤ ਦੇ ਥੋਕ ਮੁੱਲ ਵਿੱਚ 115% ਦੇ ਵਾਧੇ ਨਾਲ ਰਿਕਾਰਡ ਤੋੜ ਵਾਧਾ ਹੋਇਆ ਹੈ। ਆਸਟ੍ਰੇਲੀਆ ਦੇ ਕਾਰਬਨ ਡਾਈਆਕਸਾਈਡ ਦੇ ਨਿਕਾਸ ਦਾ 34% ਹਿੱਸਾ ਬਿਜਲੀ ਦਾ ਹੈ। ਇਸ ਲਈ ਜੇ ਦੇਸ਼ ਨੇ 2050 ਤੱਕ ਸ਼ੁੱਧ ਜ਼ੀਰੋ ਨਿਕਾਸ ਪ੍ਰਾਪਤ ਕਰਨਾ ਹੈ ਤਾਂ ਇਸ ਖੇਤਰ ਨੂੰ ਡੀਕਾਰਬੋਨਾਈਜ਼ ਕਰਨਾ ਜ਼ਰੂਰੀ ਹੈ। ਪੇਪਰ ਦਰਸਾਉਂਦਾ ਹੈ ਕਿ ਆਸਟ੍ਰੇਲੀਆ ਨੂੰ 2050 ਤੱਕ ਨੈੱਟ ਜ਼ੀਰੋ ਨਿਕਾਸਾਂ ਦੀ ਪੂਰਤੀ ਕਰਨ ਲਈ ਘੱਟ ਨਿਕਾਸ ਵਾਲੀਆਂ ਟੈਕਨੋਲੋਜੀਆਂ ਦੇ ਇੱਕ ਪੋਰਟਫੋਲੀਓ ਦੀ ਲੋੜ ਪਵੇਗੀ। ਇਸ ਹਫ਼ਤੇ ਦੇ ਸਿਡਨੀ ਐਨਰਜੀ ਫੋਰਮ ਤੋਂ ਪਹਿਲਾਂ ਬੋਲਦਿਆਂ ਆਸਟ੍ਰੇਲੀਅਨ ਰੀਨਿਊਏਬਲ ਐਨਰਜੀ ਏਜੰਸੀ ਏਰੀਨਾ ਦੀ ਸਾਬਕਾ ਡਾਇਰੈਕਟਰ ਕੈਥਰੀਨ ਵੁੱਡ ਥੋਰਪ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਅਤੇ ਰੂਸ ਦੇ ਯੂਕਰੇਨ ਉੱਤੇ ਹਮਲੇ ਨੇ ਵਿਭਿੰਨ ਅਤੇ ਲਚਕਦਾਰ ਊਰਜਾ ਸਪਲਾਈ ਚੇਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ।
The path to net zero requires a complete transformation of our energy systems by deploying clean energy at the huge scale required to replace fossil fuel. We can eliminate nearly 3/4 of global emissions and enhance global energy security. In Australia, it will also lead to cheaper and more reliable supply and pricing for onshore manufacturers as well as a potentially exportable resource.
New South Wales Energy Corporation ਦੇ ਸਲਾਹਕਾਰ ਬੋਰਡ ਦੇ ਮੈਂਬਰ ਐਲੈਕਸ ਵੋਨਹਾਸ ਦਾ ਕਹਿਣਾ ਹੈ ਕਿ ਦੇਸ਼ ਦੇ ਊਰਜਾ ਸੰਕਟ ਦੇ ਵੱਖ-ਵੱਖ ਕਾਰਨ ਨੇ। ਸ਼੍ਰੀ ਵੋਨਹਾਸ ਨੇ ਰੂਸ ਦੇ ਯੂਕਰੇਨ ਉੱਤੇ ਹਮਲੇ ਨਾਲ ਲਿਆਂਦੇ ਗਏ ਕੋਲੇ ਅਤੇ ਗੈਸ ਦੇ ਉੱਚ ਕੀਮਤ ਦੇ ਕਾਰਨ ਜਨਰੇਟਰਾਂ ਦੀ ਵੱਧਦੀ ਲਾਗਤ ਉੱਤੇ ਜ਼ੋਰ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਇਹ ਮੁੱਦਾ ਦੇਸ਼ ਵਿੱਚ ਹਾਲ ਹੀ ਵਿੱਚ ਏਜ ਕੇਅਰ ਸਹੂਲਤਾਂ ਕਾਰਨ ਬਿਜਲੀ ਦੀ ਕਮੀ ਦੇ ਕਾਰਨ ਹੋਰ ਵੀ ਵਿਗੜ ਗਿਆ ਹੈ, ਜਿਸ ਲਈ ਤੁਰੰਤ ਤਬਦੀਲੀ ਦੀ ਲੋੜ ਹੈ। ਉਹਨਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਕੋਲ ਭਵਿੱਖ ਦੇ ਸੰਕਟ ਤੋਂ ਬਚਣ ਲਈ ਟੈਕਨੋਲੋਜੀ ਮੌਜੂਦ ਹੈ।
We must act now to lay the foundation of a truly modern energy system that requires investment in a whole mix of different technologies. We need solar power, we need wind power, we need pumped hydro, we need batteries, we need hydrogen ready gas generators, and we need the investment of consumers in a well-coordinated fashion to build the energy system of the future that Australia really deserves.
Here and now of the Energy Transition Report ਸਿਰਲੇਖ ਵਾਲੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਦੇਸ਼ ਦਾ ਊਰਜਾ ਸੰਕਟ ਘੱਟ ਨਿਕਾਸ ਵਾਲੇ ਭਵਿੱਖ ਵੱਲ ਤਬਦੀਲੀ ਨੂੰ ਤੇਜ਼ ਕਰਨ ਦਾ ਇੱਕ ਮੌਕਾ ਹੈ। ਆਸਗ੍ਰਿਡ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਜਾਰਜ ਮਾਲਟਾਬਰੋ ਦਾ ਕਹਿਣਾ ਹੈ ਕਿ 2050 ਤੱਕ ਸ਼ੁੱਧ ਜ਼ੀਰੋ ਨਿਕਾਸ ਲਈ ਸੂਰਜੀ ਅਤੇ ਹਵਾ ਟੈਕਨੋਲੋਜੀ ਵਿੱਚ ਵਾਧੇ ਦੇ ਨਾਲ ਨਾਲ 10,000 ਕਿਲੋਮੀਟਰ ਦੇ ਵਾਧੂ ਨਵੇਂ ਟਰਾਂਸਮਿਸ਼ਨ ਬੁਨਿਆਦੀ ਢਾਂਚੇ ਦੀ ਲੋੜ ਪਵੇਗੀ। ਸ਼੍ਰੀ ਮਾਲਟਾਬਰੋ ਦਾ ਕਹਿਣਾ ਹੈ ਕਿ ਇਸ ਨਿਵੇਸ਼ ਨੂੰ ਪ੍ਰਾਪਤ ਕਰਨ ਲਈ ਈਂਧਨ ਦੀ ਉਪਲਬਧਤਾ ਅਤੇ ਲਾਗਤ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਜਲਵਾਯੂ ਨੀਤੀ ਨੂੰ ਸਪਸ਼ਟ ਤੌਰ ਉੱਤੇ ਊਰਜਾ ਨੀਤੀ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਨੂੰ ਆਵਾਜਾਈ, ਕਾਰਾਂ ਨੂੰ ਪਾਵਰ ਦੇਣ, ਘਰਾਂ ਨੂੰ ਗਰਮ ਕਰਨ ਅਤੇ ਉਦਯੋਗਿਕ ਪ੍ਰਕਿਰਿਆਵਾਂ ਨੂੰ ਬਦਲਣ ਲਈ ਜੈਵਿਕ ਈਂਧਨ ਤੋਂ ਬਿਜਲੀ ਵਿੱਚ ਪੂਰੀ ਤਰ੍ਹਾਂ ਤਬਦੀਲੀ ਦੀ ਜ਼ਰੂਰਤ ਪਵੇਗੀ।
The good news, of course, is that we do have now all the technologies available to achieve that end. What we need to manage this transition are the frameworks that will support the right sort of investment. That includes investment in distributed energy resources, small-scale solar batteries, large-scale solar and wind, and, of course, firming capacity. And to make the grid manageable, you'll need smart sensors deployed pretty much everywhere, producing a huge volume of data with smart software to analyse and make use of that data.
Australia 2025 tak navyon yog urja to apni bijli da 50% hissa paida karna chahunda hai. ਆਸਟ੍ਰੇਲੀਅਨ ਐਨਰਜੀ ਮਾਰਕੀਟ ਆਪਰੇਟਰ ਨੂੰ ਉਮੀਦ ਹੈ ਕਿ ਆਸਟ੍ਰੇਲੀਆ ਦੀਆਂ ਬਿਜਲੀ ਪ੍ਰਣਾਲੀਆਂ ਉਸ ਸਮੇਂ ਤੱਕ 100% ਨਵਿਆਉਣਯੋਗ ਚੀਜ਼ਾਂ ਉੱਤੇ ਕੰਮ ਕਰਨਗੀਆਂ। ਨਵਿਆਉਣਯੋਗ ਊਰਜਾ ਸਰੋਤਾਂ ਵੱਲੋਂ 2030 ਤੱਕ ਦੇਸ਼ ਦੀ ਮੁੱਢਲੀ ਬਿਜਲੀ ਪ੍ਰਣਾਲੀ ਦੇ 69% ਹਿੱਸੇ ਨੂੰ ਬਿਜਲੀ ਦੇਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਐਨਰਜੀ ਇੰਸਟੀਟਿਊਟ ਦੇ ਪ੍ਰੋਫੈਸਰ ਰੇਨਟ ਈਗਨ ਦਾ ਕਹਿਣਾ ਹੈ ਕਿ ਦੇਸ਼ ਨੂੰ ਪਹਿਲਾਂ ਹੀ ਨਵਿਆਉਣਯੋਗ ਸਰੋਤਾਂ ਤੋਂ ਆਪਣੀ ਬਿਜਲੀ ਦਾ 32% ਹਿੱਸਾ ਪ੍ਰਾਪਤ ਹੁੰਦਾ ਹੈ ਅਤੇ ਇਹ ਪ੍ਰਤੀਸ਼ਤ ਪਿਛਲੇ 5 ਸਾਲਾਂ ਵਿੱਚ ਦੁੱਗਣਾ ਹੋ ਗਿਆ ਹੈ।
We need that to double again. We can do it in possibly in 5 years but at least in 10 years and that's what we're looking at aiming for to try and really increase our renewable energy penetration. I'm optimistic about our future and our opportunities. I think we have the technologies now. What we need to be doing is freeing up our policies, investing in our future, giving our investors confidence to invest. That's homeowners and big business, and investing in transmission and smarts to make sure it's all interconnected and working well.
ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਬੈਟਰੀ ਸਟੋਰੇਜ ਅਤੇ ਗ੍ਰਿਡ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਮੁਖੀ ਪ੍ਰੋਫੈਸਰ ਲੈਕਲੇਨ ਬਲੈਕਹਾਲ ਦਾ ਕਹਿਣਾ ਹੈ ਕਿ ਮਹੱਤਵਪੂਰਨ ਊਰਜਾ ਸਟੋਰੇਜ ਦਾ ਉਪਯੋਗ ਕਰਕੇ ਨਵਿਆਉਣਯੋਗ ਉਤਪਾਦਨ ਵਿੱਚ ਤਬਦੀਲੀ ਕਰਨੀ ਸੌਖੀ ਹੋ ਜਾਵੇਗੀ।
One of the key capabilities that energy storage will provide is the ability to provide system services. So, you know, those are things like frequency control and future services like inertia and system strength, which will ensure that we can maintain a stable electricity grid as we move away from fossil fuel fired generators. So energy storage is going to come in really in two forms. The first is in pumped hydro and the second is in battery storage. And battery storage will be deployed at various scales throughout the grid.
ਪੇਪਰ ਵਿੱਚ ਅੱਗੇ ਇਹ ਵੀ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਲਈ ਆਪਣੇ 2050 ਦੇ ਨੈੱਟ ਜ਼ੀਰੋ ਨਿਕਾਸ ਦੇ ਟੀਚੇ ਨੂੰ ਪੂਰਾ ਕਰਨ ਲਈ ਦੇਸ਼ ਨੂੰ ਇੱਕ ਸਪਸ਼ਟ ਖੋਜ ਏਜੰਡਾ ਅਤੇ ਇੱਕ ਭਰੋਸੇਯੋਗ ਢਾਂਚਾ ਸਥਾਪਿਤ ਕਰਨਾ ਪਵੇਗਾ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਨੂੰ ਸੰਚਾਰ ਗ੍ਰਿਡ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਸਥਾਪਿਤ ਅਤੇ ਉਭਰ ਰਹੀਆਂ ਟੈਕਨੋਲੋਜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਜਾਣਕਾਰੀ SBS ਨਿਊਜ਼ ਦੇ ਓਮੋਹੋ ਬੈਲੋ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
You're with SBS Radio.